ਵਾਰ ਪੰਜਵੀਂ ਦੀ ਪੌੜੀ ਚੌਥੀ ਵਿੱਚ ਭਗਤ ਨਾਮਦੇਵ ਜੀ ਦਾ ਬੜਾ ਪਿਆਰਾ ਦ੍ਰਿਸ਼ਟਾਂਤ ਦੇ ਕੇ ਫੁਰਮਾਨ ਕਰਦੇ। ਨਾਮਾ ਸ਼ਿੰਬਾ ਆਖੀਐ ਗੁਰਮੁਖ ਭਾਏ ਭਗਤ ਲਿਵ ਲਾਈ, ਖੱਤਰੀ ਬ੍ਰਾਹਮਣ ਦੇਹੁਰੇ ਉੱਤਮ ਜਾਤ ਕਰਨ ਵਡਿਆਈ। ਨਾਮਾ ਪਕੜ ਉਠਾਲਿਆ ਬਹਿ ਪਿਛਵਾੜੈ ਹਰ ਗੁਣ ਗਾਈ, ਭਗਤ ਵਛੜ ਆਖਾਏਂਦਾ ਫੇਰ ਦੇਹੁਰਾ ਪੈਜ ਰਖਾਈ। ਦਰਗਹਿ ਮਾਣ ਨਿਮਾਣਿਆ ਸਾਧ ਸੰਗਤ ਸਤਿਗੁਰ ਸਰਣਾਈ, ਉੱਤਮ ਪਦਵੀ ਨੀਚ ਜਾਤ ਚਾਰੇ ਵਰਣ ਪਏ ਪੱਗ ਆਈ। ਜਿਉਂ ਨਿਵਾਣ ਨੀਰ ਚੱਲ ਜਾਈ, ਜਿਉਂ ਨਿਵਾਣ ਨੀਰ ਚੱਲ ਜਾਈ। ਭਗਤ ਨਾਮਦੇਵ ਜੀ ਦਾ ਦ੍ਰਿਸ਼ਟਾਂਤ ਦਿੰਦੇ। ਜਿਹੜੇ ਭਗਤ ਨਾਮਦੇਵ ਪਰਮੇਸ਼ਰ ਪਰਮਾਤਮਾ ਦੀ ਬੰਦਗੀ ਕਰਨ ਵਾਸਤੇ ਇੱਕ ਦੇਹੁਰੇ ਵਿੱਚ ਜਾਂਦੇ ਹਨ, ਉੱਚੀ ਜਾਤ ਦੇ ਲੋਕ ਉਹਨਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੰਦੇ ਵੀ ਤੂੰ ਨਹੀਂ ਇੱਥੇ ਬੰਦਗੀ ਕਰ ਸਕਦਾ, ਤੂੰ ਸ਼ਿੰਬਿਆਂ ਦੇ ਘਰ ਪੈਦਾ ਹੋਇਆ, ਨੀਵੀਂ ਜਾਤ ਹੈ ਤੇਰੀ, ਇੱਥੇ ਉੱਚ ਜਾਤੀਆਂ ਦੇ ਲੋਕ ਆ ਕੇ ਨਮਸਕਾਰ ਕਰ ਸਕਦੇ ਤੇ ਬੰਦਗੀ ਕਰ ਸਕਦੇ। ਉਸ ਠਾਕਰ ਦੁਆਰੇ ਦੇ ਮਗਰਲੇ ਪਾਸੇ ਜਾ ਕੇ ਜਿਵੇਂ ਭਗਤ ਨਾਮਦੇਵ ਬੈਠੇ ਪਰਮਾਤਮਾ ਦੀ ਬੰਦਗੀ ਵਿੱਚ ਜੁੜੇ ਔਰ ਆਖਿਆ, ਹੇ ਨਿਰੰਕਾਰ ਪ੍ਰਭੂ, ਮੈਂ ਤੇ ਤੇਰੀ ਬੰਦਗੀ ਭਗਤੀ ਕਰਨ ਵਾਸਤੇ ਆਇਆ ਸਾਂ, ਇਹਨਾਂ ਨੇ ਬਾਹਰ ਕੱਢ ਦਿੱਤਾ, ਇਹਨਾਂ ਲੋਕਾਂ ਨੂੰ ਦੱਸ ਵੀ ਮੈਂ ਆਪਣੇ ਭਗਤਾਂ ਨਾਲ ਕਿਸ ਤਰ੍ਹਾਂ ਪਿਆਰ ਕਰਦਾ। ਉਹ ਜਿਹੜਾ ਠਾਕਰ ਦੁਆਰਾ ਉਹ ਘੁੰਮਿਆ, ਫਿਰ ਘੁਮਾਇਆ ਉਸ ਪਰਮੇਸ਼ਰ ਨੇ, ਆਪਣੇ ਭਗਤ ਦੀ ਵਡਿਆਈ ਸਦਾ ਵਾਸਤੇ ਕਾਇਮ ਕੀਤੀ ਹੈ। ਹੰਕਾਰੀਆਂ ਵਾਲੇ ਪਾਸੇ ਉਸ ਠਾਕਰ ਦੁਆਰੇ ਦੀ ਪਿੱਠ ਤੇ ਨਾਮਦੇਵ ਵਾਲੇ ਪਾਸੇ ਦਰਵਾਜ਼ਾ। ਬਚਨ ਉਚਾਰਨ ਕਰਦੇ ਹਨ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ, ਕਿਵੇਂ ਭਗਤਾਂ ਦੀ ਰੱਖਿਆ ਕਰਦਾ ਤੇ ਕਿਵੇਂ ਭਗਤਾਂ ਨੂੰ ਵਡਿਆਈ ਬਖਸ਼ਦਾ। ਨਾਮਾ ਸ਼ਿੰਬਾ ਆਖੀਐ ਗੁਰਮੁਖ ਭਾਏ ਭਗਤ ਲਿਵ ਲਾਈ। ਕਹਿਣ ਲੱਗੇ ਨਾਮਦੇਵ ਜੋ ਸ਼ਿੰਬਾ ਜਾਤ ਦਾ ਆਖੀਦਾ ਸੀ, ਪਰਮਾਤਮਾ ਦੀ ਪ੍ਰੇਮਾ ਭਗਤੀ ਦੇ ਵਿੱਚ ਉਹਨੇ ਆਪਣੀ ਲਿਵ ਜੋੜੀ ਹੈ। ਨਿਰੰਕਾਰ ਪਰਮਾਤਮਾ ਦੀ ਪ੍ਰੀਤ ਉਹਦੇ ਮਨ ਹਿਰਦੇ ਦੇ ਵਿੱਚ ਵਸੀ ਹੈ। ਭਾਏ ਭਗਤ ਦਾ ਅਰਥ ਹੈ ਪ੍ਰੇਮਾ ਭਗਤੀ, ਤੇ ਜਿਹੜੀ ਪ੍ਰੇਮਾ ਭਗਤੀ ਉਹ ਕੱਲੀ ਬਾਹਰੋਂ ਬਾਹਰੋਂ ਨਹੀਂ ਕਰਦਾ, ਲਿਵ ਲਾਈ, ਧਿਆਨ ਲਾ ਕੇ, ਸੁਰਤ ਲਾ ਕੇ ਲਿਵ ਪਰਮੇਸ਼ਰ ਦੇ ਵਿੱਚ ਜੋੜਦਾ ਹੈ ਨਾਮਦੇਵ। ਖੱਤਰੀ ਬ੍ਰਾਹਮਣ ਦੇਹੁਰੇ ਉੱਤਮ ਜਾਤ ਕਰਨ ਵਡਿਆਈ। ਹੁਣ ਦੇਹੁਰੇ ਦੇ ਵਿੱਚ ਭਾਵਿਕ ਠਾਕਰ ਦੁਆਰੇ ਮੰਦਰ ਚ ਖੱਤਰੀ ਬ੍ਰਾਹਮਣ ਉੱਤਮ ਜਾਤ ਦੇ ਲੋਕ ਸ਼ੋਭਾ ਕਰ ਰਹੇ ਆ, ਉਹ ਵੀ ਰੱਬ ਦੇ ਗੀਤ ਗਾਉਂਦੇ ਨੇ। ਨਾਮਾ ਪਕੜ ਉਠਾਲਿਆ ਬਹਿ ਪਿਛਵਾੜੇ ਹਰ ਗੁਣ ਗਾਈ। ਪੰਡਤਾਂ ਨੇ ਕੀ ਕੀਤਾ, ਬ੍ਰਾਹਮਣਾਂ ਨੇ ਨਾਮਦੇਵ ਨੂੰ ਫੜ ਕੇ ਬਾਹਰ ਕੱਢ ਦਿੱਤਾ। ਨਾਮਾ ਪਕੜ ਉਠਾਲਿਆ, ਬਾਹੂ ਫੜ ਕੇ ਉਠਾਇਆ ਉਹਨਾਂ ਨੇ। ਬਾਣੀ ਚ ਮੈਂ ਇੱਥੋਂ ਤੱਕ ਵੀ ਬਚਨ ਪੜਿਆ ਵੀ ਮੈਨੂੰ ਧੱਕੇ ਮਾਰੇ ਉਹਨਾਂ ਨੇ ਵੀ ਤੂੰ ਨਹੀਂ ਇੱਥੇ ਆ ਸਕਦਾ। ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਹ ਮਈਆ। ਆਲਾਵੰਤੀ ਇਹ ਭ੍ਰਮ ਜੋ ਹੈ ਮੁਝ ਉੱਪਰ ਸਭ ਕੋਪਲਾ, ਸੂਦ ਸੂਦ ਕਰ ਮਾਰ ਉਠਾਇਓ। ਮੈਨੂੰ ਸ਼ੂਦਰ ਸ਼ੂਦਰ ਕਹਿ ਕੇ ਇਹਨਾਂ ਨੇ ਮਾਰ ਕੇ ਮੈਨੂੰ ਉਠਾਇਆ, ਬਾਹਰ ਕੱਢਿਆ। ਸੂਦ ਸੂਦ ਕਰ ਮਾਰ ਉਠਾਇਓ, ਕਹਾਂ ਕਰੋ ਬਾਪ ਬੀਠਲਾ। ਮੂਹੇ ਹੋਏ ਜੋ ਮੁਕਤ ਦੇਹੋਗੇ, ਮੁਕਤ ਨ ਜਾਣੇ ਕੋਇਲਾ। ਇਹ ਪੰਡਿਆ ਮੋਕੋ ਢੇਡ ਕਹਿਤ, ਢੇਡ ਦਾ ਅਰਥ ਹੁੰਦਾ ਨੀਚ। ਇਹ ਜਿਹੜੇ ਪੰਡਿਤ ਨੇ ਮੈਨੂੰ ਨੀਚ ਕਹਿੰਦੇ ਆ, ਇਹ ਬ੍ਰਾਹਮਣ ਉੱਚੀਆਂ ਜਾਤਾਂ ਦੇ ਜਿਹੜੇ ਮੈਨੂੰ ਸ਼ੂਦਰ ਕਹਿ ਕਹਿ ਕੇ ਧੱਕੇ ਮਾਰਦੇ, ਤੇ ਪਰਮੇਸ਼ਰ ਨਿਰੰਕਾਰ ਰੱਖਿਆ ਕਰ, ਫਿਰ ਬਾਂਹ ਫੜ ਹੁਣ ਮੇਰੀ ਆਣ ਕੇ। ਇਹ ਪੰਡਿਆ ਮੋਕੋ ਢੇਡ ਕਹਿਤ, ਤੇਰੀ ਪੈਜ ਪਛਾਉਂਦੀ ਹੋਏ ਲਾ। ਇਹ ਆਪਣੇ ਆਪ ਨੂੰ ਵੱਡੀਆਂ ਜਾਤਾਂ ਵਾਲੇ ਸਮਝਦੇ ਆ, ਤੇ ਇਹਨਾਂ ਨੂੰ ਇਸ ਗੱਲ ਦਾ ਭਰਮ ਆ ਵੀ ਅਸੀਂ ਵੱਡੇ ਹਾਂ। ਹੈ ਇਹ ਵੱਡੇ ਨਹੀਂ, ਵੱਡਾ ਉਹ ਆ ਜਿਹੜਾ ਵੱਡੇ ਦੀਆਂ ਵਡਿਆਈਆਂ ਕਰਦਾ ਹੈ, ਵੱਡਾ ਉਹ ਆ ਜਿਹੜਾ ਮਾਲਕ ਪਰਮਾਤਮਾ ਦੀ ਬੰਦਗੀ ਵਿੱਚ ਜੁੜਦਾ ਹੈ, ਵੱਡਾ ਉਹ ਹੈ ਜਿਹੜਾ ਵੱਡੇ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ, ਵੱਡਾ ਉਹ ਹੈ ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਇਬਾਦਤ ਵਿੱਚ ਜੁੜਦਾ ਹੈ। ਇਸ ਲਈ ਪਰਮੇਸ਼ਰ ਆ ਬੌੜ ਤੇ ਫੜ ਮੇਰੀ ਬਾਂਹ, ਕਰ ਮੇਰੀ ਰੱਖਿਆ। ਕਹਿੰਦੇ ਮਰਨ ਤੋਂ ਬਾਅਦ ਮੁਕਤੀ ਦੇ ਦੇਗਾ, ਮੈਂ ਕੀ ਕਰਨੀ। ਇਹ ਪੰਡੀਆ ਮੋਕੋ ਢੇਡ ਕਹਿਤ, ਨੀਚ ਕਹਿੰਦੇ ਮੈਨੂੰ, ਤੇ ਮੇਰਾ ਕੁਝ ਨਹੀਂ ਹੋ ਜਾਂਦਾ, ਤੇਰੀ ਵਡਿਆਈ ਪਿੱਛੇ ਪੈਣੀ ਹੈ। ਲੋਕਾਂ ਨੇ ਕਹਿਣਾ ਨਾਮਦੇਵ ਨੇ ਬੰਦਗੀ ਕੀਤੀ ਤੇ ਨਾਮਦੇਵ ਦਾ ਮਾਲਕ ਹਾਜ਼ਰ ਹੀ ਨਹੀਂ ਹੋਇਆ। ਤੇਰੀ ਪੈਜ ਪਛਾਉਂਦੀ ਹੋਏ ਲਾ, ਬੜੇ ਪਿਆਰੇ ਬਚਨ ਆਖੇ, ਤੂੰ ਜੋ ਦਇਆਲ ਕਿਰਪਾਲ ਕਹੀਤ ਹੈ, ਤੂੰ ਕਿਰਪਾਲੂ ਹੈ, ਦਿਆਲੂ ਹੈ, ਸਾਰੀ ਦੁਨੀਆਂ ਤੈਨੂੰ ਕਿਰਪਾਲੂ ਦਿਆਲੂ ਬਖਸ਼ਿਸ਼ਾਂ ਦਾ ਭੰਡਾਰਾ ਆਖਦੀ ਹੈ। ਅਤ ਭੁਜ ਪਇਓ ਉਪਾਰਲਾ, ਫੇਰ ਦੀਆ ਦੇਹੁਰਾ ਨਾਮੇ ਕਹੋ, ਪੰਡੀਅਨ ਕੋ ਪਿਛਵਾਰਲਾ। ਪੰਡਤਾਂ ਵਾਲੇ ਪਾਸੇ ਨੂੰ ਕਰ ਦਿੱਤੀ ਦੇਹੁਰੇ ਦੀ ਪਿੱਠ, ਨਾਮਦੇਵ ਵੱਲ ਨੂੰ ਕਰ ਦਿੱਤਾ ਮੂੰਹ। ਫੇਰ ਦੀਆ ਦੇਹੁਰਾ ਨਾਮੇ ਕਹੋ, ਉਹ ਦੇਹੁਰਾ ਉਹ ਮੰਦਰ ਫੇਰ ਦਿੱਤਾ, ਘੁਮਾ ਦਿੱਤਾ ਪਰਮੇਸ਼ਰ ਉਸ ਦਾ ਦਰਵਾਜ਼ਾ ਨਾਮਦੇਵ ਵੱਲ ਨੂੰ ਤੇ ਪੰਡਤਾਂ ਵੱਲ ਨੂੰ ਪਿੱਠ, ਰੱਖਿਆ ਕੀਤੀ, ਦੱਸਿਆ ਸੰਸਾਰ ਦਿਆਂ ਲੋਕਾਂ ਨੂੰ ਮੈਂ ਆਪਣੇ ਭਗਤ ਵੱਲ ਦਾ ਹਾਂ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਹਾ ਮੁਛੰਦਾ ਭਗਤ ਨਾਮਦੇਵ ਜੀ। ਹੁਣ ਜਦੋਂ ਬਾਹੂ ਪਕੜ ਕੇ ਉਹਨਾਂ ਨੂੰ ਉਠਾ ਕੇ ਬਾਹਰ ਕੱਢ ਦਿੱਤਾ, ਭਾਈ ਗੁਰਦਾਸ ਜੀ ਕਹਿੰਦੇ ਬਹਿ ਪਿਛਵਾੜ ਹੈ ਹਰ ਗੁਣ ਗਾਈ, ਨਾਮਾ ਪਕੜ ਉਠਾ ਲਿਆ, ਬਹਿ ਪਿਛਵਾੜੇ ਹਰ ਗੁਣ ਗਾਈ। ਪਿਛਵਾੜੇ ਦਾ ਮਤਲਬ ਮਗਰਲੇ ਪਾਸੇ ਚਲਾ ਗਿਆ ਉਹ ਮੰਦਰ ਦੇ, ਤੇ ਜਾ ਕੇ ਕਰਦਾ ਕੀ ਆ, ਨਿਰੰਕਾਰ ਪਰਮੇਸ਼ਰ ਦੇ ਗੁਣ ਗਾਉਂਦਾ, ਜਸ ਗਾਉਂਦਾ। ਭਗਤ ਵਛੜ ਆਖਾਇਂਦਾ, ਫੇਰ ਦੇਹੁਰਾ ਪੈਜ ਰਖਾਈ। ਪਰਮਾਤਮਾ ਭਗਤ ਵਛੜ ਸਦਾਉਂਦਾ, ਇਹ ਭਗਤੀ ਨੂੰ ਪਿਆਰ ਕਰਦਾ, ਭਗਤਾਂ ਨੂੰ ਪਿਆਰ ਕਰਦਾ। ਦੇਹੁਰਾ ਫੇਰ ਕੇ ਪੈਜ ਰੱਖੀ ਆਪਣੇ ਭਗਤ ਦੀ, ਘੁਮਾ ਦਿੱਤਾ ਉਹਨੇ ਦੇਹੁਰਾ। ਡਰ ਗਹਿ ਮਾਣ ਨਿਮਾਣਿਆ, ਸਾਧ ਸੰਗਤ ਸਤਿਗੁਰ ਸਰਨਾਈ। ਉਹ ਨਿਮਾਣਿਆਂ ਨੂੰ ਆਪਣੀ ਦਰਗਾਹ ਦੇ ਵਿੱਚ ਮਾਣ ਬਖਸ਼ਦਾ ਹੈ। ਜੋ ਸਾਧ ਸੰਗਤ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਉਂਦੇ ਹਨ, ਉਹ ਪਰਮਾਤਮਾ ਦੀ ਦਰਗਾਹ ਵਿੱਚ ਵੀ ਮਾਣ ਪ੍ਰਾਪਤ ਕਰਦੇ ਹਨ, ਸਤਿਕਾਰ ਮਿਲਦਾ ਹੈ ਪ੍ਰਭੂ ਦੀ ਹਜ਼ੂਰੀ ਵਿੱਚ ਉਹਨਾਂ ਨੂੰ ਜਿਹੜੇ ਪ੍ਰਭੂ ਦੇ ਹੋ ਗਏ। ਉੱਤਮ ਪਦਵੀ ਨੀਚ ਜਾਤ, ਚਾਰੇ ਵਰਨ ਪਏ ਪਾਗਿਆਈ। ਹੁਣ ਖਿਆਲ ਕਰਿਓ, ਜਦੋਂ ਦੇਹੁਰਾ ਘੁੰਮਿਆ, ਕੀ ਉੱਚੀ ਜਾਤ ਵਾਲੇ ਲੋਕ, ਕੀ ਉੱਚੀਆਂ ਪਦਵੀਆਂ ਵਾਲੇ ਲੋਕ ਤੇ ਕੀ ਨੀਵੀਆਂ ਜਾਤਾਂ ਵਾਲੇ ਲੋਕ, ਕਹਿਣ ਲੱਗੇ ਚਾਰੇ ਦੇ ਚਾਰੇ ਵਰਨ ਨਾਮਦੇਵ ਦੇ ਚਰਨਾਂ ਤੇ ਆਣ ਕੇ ਡਿੱਗ ਪਏ। ਉਹੀ ਉਹ ਬ੍ਰਾਹਮਣ, ਉਹੀ ਉਹ ਪੰਡਿਤ ਜਿਹੜੇ ਨਾਮਦੇਵ ਨੂੰ ਧੱਕੇ ਮਾਰ ਕੇ ਠਾਕੁਰ ਦੁਆਰੇ ਚੋਂ ਬਾਹਰ ਕੱਢਦੇ ਸੀ, ਉਹ ਹੁਣ ਨਾਮਦੇਵ ਦੇ ਚਰਨਾਂ ਤੇ ਮੱਥੇ ਟੇਕਦੇ। ਉੱਤਮ ਪਦਵੀ ਨੀਚ ਜਾਤ, ਭਾਵੇਂ ਨੀਵੀਆਂ ਜਾਤਾਂ ਦੇ ਲੋਕ ਵੀ ਸਨ ਤੇ ਭਾਵੇਂ ਉੱਤਮ ਤੇ ਭਾਵੇਂ ਉੱਚੀਆਂ ਉੱਚੀਆਂ ਪਦਵੀਆਂ ਵਾਲੇ ਲੋਕ, ਬੜੇ ਬੜੇ ਅਹੁਦਿਆਂ ਵਾਲੇ, ਚਾਰੇ ਵਰਨ ਪਏ ਪੱਗ ਆਈ। ਚਾਰੇ ਦੇ ਚਾਰੇ ਵਰਨਾਂ ਦੇ ਲੋਕ ਨਾਮਦੇਵ ਦੇ ਚਰਨੀ ਡਿੱਗਣ ਲੱਗ ਪਏ ਆ ਕੇ। ਕਿਸ ਤਰ੍ਹਾਂ, ਜਿਉਂ ਨਿਵਾਣ ਨੀਰ ਚੱਲ ਜਾਈ, ਜਿਸ ਤਰ੍ਹਾਂ ਪਾਣੀ ਨਿਵਾਣ ਵਾਲੇ ਪਾਸੇ ਨੂੰ ਜਾਂਦਾ। ਭਗਤ ਨਾਮਦੇਵ ਚ ਨਿਮਰਤਾ ਤੇ ਨਿਮਰਤਾ ਵਾਲੇ ਦੇ ਚਰਨਾਂ ਤੇ ਹੁਣ ਸਾਰੇ ਨਮਸਕਾਰਾਂ ਕਰਦੇ ਨੇ। ਹਸਤ ਖੇਲਤ ਤੇਰੇ ਦੇਹੁਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ। ਹੀ ਨੜੀ ਜਾਤ ਮੇਰੀ ਜਾਦਮ ਰਾਇਆ, ਸ਼ੀਪੇ ਕੇ ਜਨਮ ਕਾਹੇ ਕੋ ਆਇਆ। ਲੈ ਕਮਲੀ ਚੱਲਿਓ ਪਲਟਾਏ, ਦੇਹੁਰੇ ਪਾਛੈ ਬੈਠਾ ਜਾਏ। ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾਂ ਕੋ ਦੇਹੁਰਾ ਫਿਰੈ। ਧੰਨ ਗੁਰੂ ਰਾਮਦਾਸ ਦਾਤਾ ਜੀ ਨੇ ਵੀ ਬਚਨਾ ਕੇ, ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਇਹ ਕੋਈ ਬਣਾਈਆਂ ਹੋਈਆਂ ਬਾਤਾਂ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਚ ਬਚਨ ਆਏ। ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ, ਜਿਨ੍ਹਾਂ ਦੀਆਂ ਵਾਰਾਂ ਨੂੰ, ਇਹਨਾਂ ਰਚਨਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਆਖਿਆ, ਉਹਨਾਂ ਨੇ ਵਰਣਨ ਕੀਤਾ ਔਰ ਪ੍ਰਤੱਖ ਰੂਪ ਦੇ ਵਿੱਚ ਗੁਰੂ ਪਿਆਰਿਓ ਭਗਤ ਨਾਮਦੇਵ ਨੇ ਜਿਹੜਾ ਦੇਹੁਰਾ ਘੁਮਾਇਆ, ਅੱਜ ਵੀ ਹੈਗਾ ਉਹ, ਜਾ ਕੇ ਦੇਖ ਲੈਣਾ ਕਿਤੇ ਸਮਾਂ ਮਿਲੇ ਨਾ, ਅੱਜ ਵੀ ਜਾ ਕੇ ਦਰਸ਼ਨ ਕਰ ਸਕਦੇ। ਸੁਣੀਆਂ ਬਣਾਈਆਂ ਗੱਲਾਂ ਨਹੀਂ, ਇਹ ਸੱਚ ਹੈ, ਸੱਚ ਸਦਾ ਵਾਸਤੇ ਕਾਇਮ ਹੈ। ਸ੍ਰੀ ਹਜ਼ੂਰ ਸਾਹਿਬ ਤੋਂ ਤਕਰੀਬਨ 70 ਕੁ ਮੀਲ ਇੱਕ ਪਾਸੇ ਨੂੰ ਭਗਤ ਨਾਮਦੇਵ ਜੀ ਦਾ ਨਗਰ ਸੀ ਨਰਸੀ, ਇਹ ਮਹਾਰਾਸ਼ਟਰ ਦੇ ਵਿੱਚ ਹੈ, ਇੰਡੀਆ ਦੇ ਵਿੱਚ ਇੱਕ ਸਟੇਟ ਹੈ ਮਹਾਰਾਸ਼ਟਰ, ਉੱਥੇ ਹੈ। ਔਂਡਾ ਨਾਮ ਦਾ ਤੀਰਥ ਹੈ ਉਹ, ਭਗਤ ਨਾਮਦੇਵ ਜੀ ਜਿਹੜੇ ਠਾਕੁਰ ਦੁਆਰੇ ਦੇ ਮੰਦਰ ਦੇ ਪਿਛਲੇ ਪਾਸੇ ਜਾ ਕੇ ਬਹਿ ਗਏ ਤੇ ਪਰਮੇਸ਼ਰ ਨੇ ਉਹ ਘੁਮਾਇਆ, ਫੇਰ ਦੀਆ ਦੇਹੁਰਾ ਨਾਮੇ ਕੋ ਪੰਡੀਅਨ ਕੋ ਪਿਛਵਾਰ ਲਾ। ਅੱਜ ਵੀ ਉਸ ਠਾਕੁਰ ਦੁਆਰੇ ਦੇ ਅੰਦਰ ਜਦੋਂ ਤੁਸੀਂ ਜਾਓਗੇ, ਉਹਦੇ ਅੰਦਰ ਸਾਹਮਣੇ ਜਿਹੜੀਆਂ ਮੂਰਤੀਆਂ ਆਦਿਕ ਨੇ ਨਾ, ਉਹਨਾਂ ਦਾ ਮੂੰਹ ਜਿਹੜਾ ਉਹ ਪਿਛਲੇ ਪਾਸੇ ਨੂੰ, ਜਿਹੜੇ ਪਾਸੇ ਦਰਵਾਜ਼ਾ, ਜਿਸ ਦਰਵਾਜ਼ੇ ਤੋਂ ਆਪਾਂ ਅੰਦਰ ਜਾਈਏ, ਤੇ ਹੁਣ ਜਿਹੜੀਆਂ ਮੂਰਤੀਆਂ ਤਸਵੀਰਾਂ ਨੇ ਉਹਨਾਂ ਦਾ ਮੂੰਹ ਦਰਵਾਜ਼ੇ ਵੱਲ ਨੂੰ ਹੋਣਾ ਚਾਹੀਦਾ ਨਾ, ਪਰ ਦਰਵਾਜ਼ੇ ਵੱਲ ਨੂੰ ਪੇਠ ਵਾ ਉਹਨਾਂ ਦੇ, ਦੂਜੇ ਪਾਸੇ ਨੂੰ ਕੰਧ ਵੱਲ ਨੂੰ ਮੂੰਹ ਆ ਪਿਛਲੇ ਪਾਸੇ ਨੂੰ। ਮਤਲਬ ਉਹ ਜਿਹੜੀਆਂ ਮੂਰਤੀਆਂ ਤਸਵੀਰਾਂ ਉੱਥੇ ਹੀ ਖੜੀਆਂ ਰਹੀਆਂ, ਬਾਕੀ ਸਾਰੇ ਦਾ ਸਾਰਾ ਦੇਹੁਰਾ ਘੁੰਮ ਗਿਆ, ਉਹ ਟਿਕੀਆਂ ਰਹੀਆਂ ਉੱਥੇ। ਅੱਜ ਵੀ ਜਾਓਗੇ ਪਿਛਲੇ ਪਾਸਿਓਂ ਜਾ ਕੇ, ਫਿਰ ਜਦੋਂ ਉਹਦੀ ਪਰਿਕਰਮਾ ਕਰੋਗੇ, ਫਿਰ ਉਹਨਾਂ ਦਾ ਮੂੰਹ ਚਿਹਰਾ ਦਿਸੂਗਾ ਉਹਨਾਂ ਮੂਰਤੀਆਂ ਦਾ। ਪਰ ਇੱਥੇ ਬੇਨਤੀ ਕਰ ਦੇਵਾਂ, ਭਗਤ ਨਾਮਦੇਵ ਕੋਈ ਮੂਰਤੀ ਆਦਿਕ ਜਾਂ ਪੱਥਰਾਂ ਦੇ ਪੁਜਾਰੀ ਨਹੀਂ, ਉਹਨਾਂ ਦੱਸਣਾ ਵਾ ਕਿ ਜਾਤ ਪਾਤ ਦਾ ਹੰਕਾਰ ਨਹੀਂ ਕਰੀਦਾ, ਵੱਡੇ ਹੋਣ ਦਾ ਹੰਕਾਰ ਨਹੀਂ ਕਰੀਦਾ। ਆਓ ਤੁਹਾਨੂੰ ਦੱਸਾਂ, ਪਰਮਾਤਮਾ ਬੰਦਗੀ ਭਗਤੀ ਨਾਲ ਪਿਆਰ ਕਰਦਾ, ਉਹ ਭਗਤ ਵੱਛੜ ਹੈ। ਉੱਥੇ ਜਾ ਕੇ ਕੋਈ ਮੱਥਾ ਨਹੀਂ ਟੇਕ ਰਹੇ, ਮੂਰਤੀਆਂ ਦੀ ਪੂਜਾ ਨਹੀਂ ਕਰ ਰਹੇ ਹੋ, ਆਪਣੀ ਬਾਣੀ 'ਚ ਉਹ ਦੱਸਦੇ ਨੇ ਭਗਤ ਨਾਮਦੇਵ। ਹਸਤ ਖੇਲਤ ਤੇਰੇ ਦੇਹੁਰੇ ਆਇਆ, ਤੇਰੇ ਦੇਹੁਰੇ ਦਾ ਅਰਥ ਕੀ ਹੈ, ਪਰਮੇਸ਼ਰ ਨਾਲ ਗੱਲ ਕਰਦੇ ਨੇ। ਮੈਂ ਇੱਥੇ ਕੋਈ ਖਾਣ ਪੀਣ ਵਾਸਤੇ ਕੋਈ ਨਹੀਂ ਆਇਆ, ਇਹਨਾਂ ਪੰਡਿਤਾਂ ਬ੍ਰਾਹਮਣਾਂ ਨੂੰ ਮੈਂ ਕੋਈ ਮਿਲਣ ਨਹੀਂ ਆਇਆ, ਮੈਂ ਹੱਸਦਾ ਖੇਲਦਾ ਕਿੱਥੇ ਆਇਆ ਸਾਂ, ਤੇਰੇ ਦੇਹੁਰੇ। ਤੇਰੇ, ਤੇਰੇ ਦਾ ਮਤਲਬ ਪਰਮਾਤਮਾ ਦੇ ਦੇਹੁਰੇ, ਤੇਰੇ ਦੇਹੁਰੇ ਤੇ ਆਇਆ। ਤੇ ਕਰ ਕੀ ਰਿਹਾ ਸਾਂ ਇੱਥੇ ਆਣ ਕੇ, ਭਗਤ ਕਰਥ ਨਾਮਾ ਪਕੜ ਉਠਾਇਆ, ਮੈਨੂੰ ਭਗਤੀ ਕਰਦੇ ਨੂੰ ਪਕੜ ਕੇ ਉਠਾਇਆ ਇਹਨਾਂ ਨੇ। ਤੇ ਪਰਮੇਸ਼ਰ ਦੇਹੁਰਾ ਹੋਵੇ ਤੇਰਾ, ਤੇ ਭਗਤੀ ਵੀ ਮੈਂ ਕਰਦਾ ਹੋਵਾਂ ਤੇਰੀ, ਤੇ ਧੱਕੇ ਮਾਰੇ ਪੰਡਿਤ, ਧੱਕੇ ਮਾਰੇ ਬ੍ਰਾਹਮਣ, ਤੇ ਤੂੰ ਚੁੱਪ ਕਰਕੇ ਦੇਖਦਾ ਰਹੇਗਾ। ਗੁਰੂ ਕੇ ਪਿਆਰੇ ਹੋ, ਕਦੇ ਝਾਤ ਮਾਰ ਕੇ ਵੇਖਿਓ, ਸੋਚ ਕੇ ਵੇਖਿਓ ਆਪਣੇ ਅੰਤਸ਼ਕਰਨ ਨਾਲ, ਵੀ ਕਿਸੇ ਦੇ ਘਰ ਕੋਈ ਪ੍ਰਾਹੁਣਾ ਆਇਆ ਹੋਵੇ, ਕਿਸੇ ਦੇ ਘਰ ਕੋਈ ਬਾਹਰੋਂ ਬੰਦਾ ਆਵੇ ਉਹਨੂੰ ਮਿਲਣ ਵਾਸਤੇ, ਉਹਦੇ ਨਾਲ ਬਾਤਾਂ ਪਾਉਣ, ਤੇ ਘਰ ਵਾਲਾ ਚੁੱਪ ਕਰਕੇ ਬੈਠਾ ਹੋਵੇ, ਕਿ ਤੀਜਾ ਬੰਦਾ ਕੋਲੋਂ ਉੱਠ ਕੇ ਉਹਨੂੰ ਧੱਕੇ ਮਾਰ ਕੇ ਆਖੇ ਬਾਹਰ ਨਿਕਲ, ਤੇ ਜਿਸ ਦਾ ਘਰ ਆ ਉਹ ਚੁੱਪ ਕਰਕੇ ਵੇਖਦਾ ਰਹੇ, ਇਹ ਹੋ ਸਕਦਾ? ਸਾਡੇ ਘਰ ਕੋਈ ਪ੍ਰਾਹੁਣਾ ਆ ਜਾਵੇ, ਆਪਣੇ ਆਪ ਤੇ ਟੁਕਾ ਕੇ ਵੇਖ ਲਓ, ਸਾਡੇ ਘਰ ਵਿੱਚ ਕੋਈ ਪ੍ਰਾਹੁਣਾ ਆ ਜਾਏ ਤੇ ਉਹ ਸਾਡੇ ਨਾਲ ਬੈਠ ਕੇ ਗੱਲਾਂ ਬਾਤਾਂ ਕਰ ਰਿਹਾ ਹੋਵੇ, ਤੇ ਇੱਕ ਤੀਜਾ ਬੰਦਾ ਕੋਲੋਂ ਉੱਠ ਕੇ ਤੇ ਉਹਨੂੰ ਧੱਕੇ ਮਾਰਨ ਲੱਗ ਪਏ, ਚੱਲ ਨਿਕਲ ਬਾਹਰ, ਤੇ ਜਿਹੜਾ ਸਾਡੇ ਘਰ ਆਇਆ ਆਪਾਂ ਚੁੱਪ ਕਰਕੇ ਦੇਖਦੇ ਰਹਾਂਗੇ, ਆਪਾਂ ਚੁੱਪ ਕਰਕੇ ਬੈਠੇ ਰਹਾਂਗੇ ਕਿ ਮਾਰ ਦੇ ਇਹਨੂੰ, ਧੱਕੇ ਕੱਢ ਦੇ ਬਾਹਰ ਇਹਨੂੰ। ਭਗਤ ਨਾਮਦੇਵ ਜੀ ਇਹ ਗੱਲ ਰੱਬ ਨੂੰ ਕਹਿੰਦੇ ਨੇ, ਪਰਮੇਸ਼ਰ ਨੂੰ ਕਹਿੰਦੇ, ਮੈਂ ਤੇ ਤੇਰੇ ਦੇਹੁਰੇ ਤੇ ਆਇਆ, ਮੈਂ ਪੰਡਤਾਂ ਬ੍ਰਾਹਮਣਾਂ ਦੇ ਦੇਹੁਰੇ ਤੇ, ਕਿਸੇ ਦੇਵੀ ਦੇਵਤੇ ਤੇ ਦੇਹੁਰੇ ਤੇ ਨਹੀਂ ਆਇਆ, ਮੈਂ ਤੇਰੇ ਘਰ ਆਇਆ। ਤੇ ਘਰ ਹੋਵੇ ਤੇਰਾ, ਪਰਮੇਸ਼ਰ ਦਰ ਹੋਵੇ ਤੇਰਾ, ਦੇਹੁਰਾ ਹੋਵੇ ਤੇਰਾ, ਤੇ ਧੱਕੇ ਮਾਰੇ ਪੰਡਤ, ਤੇ ਤੂੰ ਚੁੱਪ ਕਰਕੇ ਬੈਠਾ ਰਹੇਗਾ, ਰੱਖ ਆਪਣੇ ਭਗਤ ਦੀ ਇੱਜ਼ਤ। ਇਹ ਹੈ ਇਹਨਾਂ ਪੰਕਤੀਆਂ ਦਾ ਭਾਵ। ਦੇਖੋ ਅਸੀਂ ਕਈ ਵਾਰੀ ਤਰਕ ਕਰਦੇ, ਟਿੱਪਣੀ ਕਰਦੇ, ਅਰਥ ਸਾਨੂੰ ਨਹੀਂ ਪਤਾ, ਬਾਣੀ ਦਾ ਬੋਧ ਸਾਨੂੰ ਚੰਗੀ ਤਰ੍ਹਾਂ ਨਹੀਂ ਆਇਆ, ਤੇ ਅਸੀਂ ਇਹ ਦੱਸਣ ਦੀ ਕੋਸ਼ਿਸ਼ ਕਰਦੇ ਕਿ ਸ਼ਾਇਦ ਭਗਤ ਨਾਮਦੇਵ ਕਿਸੇ ਮੂਰਤੀ ਦਾ ਪੁਜਾਰੀ ਹੈ। ਨਹੀਂ, ਅਰਥ ਬੋਧ ਜਿਹੜਾ, ਬਾਣੀ ਗਹਿਰ ਗੰਭੀਰ ਹੈ, ਐ ਖੁਭ ਜੋ ਬਾਣੀ ਚ, ਐ ਹੰਸਾਂ ਦੀ ਤਰ੍ਹਾਂ ਮਾਰੋ ਚੁਗੀਆਂ ਬਾਣੀ ਚ, ਫਿਰ ਮਾਣਕ ਮੋਤੀ ਮਿਲਣੇ ਇਹਦੇ ਚ, ਹੰਸ ਬਣ ਕੇ ਚੁਗੋ ਇਹਦੇ ਚੋਂ ਮੋਤੀ, ਸੁੱਚੇ ਮਾਣਕ ਮੋਤੀ। ਹਸਤ ਖੇਲਤ ਤੇਰੇ ਦੇਹੁਰੇ ਆਇਆ, ਰੱਬ ਨੂੰ ਕਹਿੰਦੇ ਵੀ ਤੇਰੇ ਦੁਆਰੇ ਤੇ ਆਇਆ ਮੈਂ, ਤੇ ਉਠਾਇਆ ਕਿਹਨੇ ਮੈਨੂੰ, ਭਗਤ ਕਰਤ ਨਾਮਾ ਪਕੜ ਉਠਾਇਆ, ਫਿਰ ਭਗਤੀ ਕਰ ਰਿਹਾ ਮੈਂ, ਤੇ ਉਠਾਉਣ ਵਾਲੇ ਕੌਣ ਨੇ, ਹੀਨੜੀ ਜਾਤ, ਜਿਹੜੇ ਮੈਨੂੰ ਨੀਵੀਂ ਜਾਤ ਵਾਲਾ ਕਹਿੰਦੇ, ਰੱਬ ਤੇ ਕਹਿੰਦਾ ਹੀ ਨਹੀਂ ਵੀ ਤੂੰ ਨੀਵੀਂ ਜਾਤ ਦਾ, ਉਹਨੇ ਤੇ ਪੈਦਾ ਕੀਤਾ, ਉਹਦੇ ਨਾਲ ਬਾਤਾਂ ਪਾਈਆਂ। ਫਿਰ ਹੀਨੜੀ ਜਾਤ ਮੇਰੀ ਜਾਤ ਮਰਾਇਆ, ਸ਼ੀਪੇ ਕੇ ਜਨਮ ਕਾਹੇ ਕੋ ਆਇਆ, ਲੈ ਕਮਲੀ ਚੱਲਿਓ ਪਲਟਾਏ, ਦੇਹੁਰੇ ਪਾਛੇ ਬੈਠਾ ਜਾਏ, ਨਾਮਾ ਪਕੜੋ ਠਾਲਿਆ, ਬਹਿ ਪਿਛਵਾੜੇ ਹਰ ਗੁਣ ਗਾਈ। ਭਾਈ ਗੁਰਦਾਸ ਜੀ ਕਹਿੰਦੇ ਪਰਮਾਤਮਾ ਦੇ ਗੁਣ ਗਾਉਂਦਾ ਜਾ ਕੇ, ਦੇਹੁਰੇ ਦੇ ਮਗਰਲੇ ਪਾਸੇ ਲਾ ਲਿਆ ਚੌਂਕੜਾ, ਬੰਦਗੀ ਭਗਤੀ ਚ ਜੁੜ ਗਿਆ, ਦੇਹੁਰੇ ਪਾਛੇ ਬੈਠਾ ਜਾਏ, ਤੇ ਹੋਇਆ ਕੀ ਜੀ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦੇਹੁਰਾ ਫਿਰੈ, ਭਗਤ ਵਾਲੇ ਪਾਸੇ ਨੂੰ ਫੇਰ ਦਿੱਤਾ ਦੇਹੁਰਾ। ਹੁਣ ਸਾਰੇ ਦੇ ਸਾਰੇ ਉਹ ਵੀ ਲੋਕ ਜਿਹੜੇ ਖੱਤਰੀ ਬ੍ਰਾਹਮਣ ਪੰਡਿਤ ਵਿਦਵਾਨ ਲੋਕ ਵੀ ਸੀ ਜਿਹੜੇ, ਉਹ ਸਾਰੇ ਦੇ ਸਾਰੇ ਭਗਤ ਨਾਮਦੇਵ ਦੇ ਪੈਰਾਂ ਦੇ ਉੱਤੇ ਆਣ ਕੇ ਮੱਥੇ ਟੇਕਦੇ, ਨਮਸਕਾਰਾਂ ਕਰਦੇ। ਚਾਰੇ ਵਰਨ ਪਏ ਪਗ ਆਈ, ਇਸ ਤਰ੍ਹਾਂ ਜਿਉਂ ਨਿਵਾਣ ਨੀਰ ਚੱਲ ਜਾਈ, ਜਿਸ ਤਰ੍ਹਾਂ ਪਾਣੀ ਨਵਾਣ ਵਾਲੇ ਪਾਸੇ ਨੂੰ ਤੁਰਦਾ ਹੈ। ਭਗਤ ਨਾਮਦੇਵ ਦੇ ਅੰਦਰ ਨਿਮਰਤਾ, ਆਪਾ ਗਵਾਚਾ ਰੱਬ ਦਾ ਪਿਆਰ, ਸਾਰੇ ਦਾ ਸਾਰਾ ਸੰਸਾਰ, ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਸਾਰੇ ਦੇ ਸਾਰੇ ਜਗਤ ਦੇ ਪ੍ਰਾਣੀ ਭਗਤ ਨਾਮਦੇਵ ਦੇ ਪੈਰਾਂ ਤੇ ਨਮਸਕਾਰਾਂ ਕਰਦੇ ਹਨ। ਵਾਰ ਪੰਜਵੀਂ ਅਤੇ ਪੌੜੀ ਪੰਜਵੀਂ ਵਿੱਚ ਪਵਿੱਤਰ ਬਚਨ ਉਚਾਰਨ ਕਰਦਿਆਂ ਫੁਰਮਾਨ ਕਰ ਰਹੇ ਨੇ। ਅਸੁਰ ਬਭੀਖਣ ਭਗਤ ਹੈ, ਬਿਦਰ ਧਰੂ ਬਿਖਲੀ ਸ਼ਰਨਾਈ, ਧੰਨਾ ਜੱਟ ਵਖਾਣੀ ਹੈ, ਸਦਨਾ ਜਾਤ ਅਜਾਤ ਕਸਾਈ, ਭਗਤ ਕਬੀਰ ਜੁਲਾਹੜਾ, ਨਾਮਾ ਸ਼ਿੰਬਾ ਹਰ ਗੁਣ ਗਾਈ, ਕੁਲ ਰਵਿਦਾਸ ਚਮਾਰ ਹੈ, ਸੈਣ ਸਨਾਤੀ ਅੰਦਰ ਨਾਈ, ਕੋਇਲ ਪਾਲੈ ਕਾਵਣੀ, ਅੰਤ ਮਿਲੇ ਆਪਣੇ ਕੁਲ ਜਾਈ, ਕਿਸ਼ਨ ਜਸ਼ੋਦਾ ਪਾਲਿਆ, ਵਾਸਦੇਵ ਕੁਲ ਕਵਲ ਸਦਾਈ, ਘੇ ਭਾਂਡਾ ਨਾ ਵਿਚਾਰੀਐ, ਭਗਤਾਂ ਜਾਤ ਸਨਾਤ ਨਾ ਕਾਈ, ਚਰਨ ਕਮਲ ਸਤਗੁਰ ਸ਼ਰਨਾਈ, ਚਰਨ ਕਮਲ ਸਤਗੁਰ ਸ਼ਰਨਾਈ। ਕਹਿਣ ਲੱਗੇ ਅਸੁਰ ਬਭੀਖਣ ਭਗਤ ਹੈ, ਬਿਦਰ ਧਰੂ ਵਿਖਲੀ ਸ਼ਰਨਾਈ। ਜਿਹੜਾ ਬਭੀਖਣ ਸੀ ਉਹ ਵੀ ਪਰਮੇਸ਼ਰ ਦਾ ਭਗਤ ਹੋਇਆ, ਰਾਮ ਚੰਦਰ ਜੀ ਦੇ ਨਾਲ ਇਸ ਦਾ ਪ੍ਰੇਮ ਪਿਆਰ ਬਣਿਆ, ਉਹਨਾਂ ਦਾ ਭਗਤ ਸਦਵਾਇਆ। ਕਹਿਣ ਲੱਗੇ ਅਸੁਰ ਬਭੀਖਣ ਇਹ ਰਾਕਸ਼ਾਂ ਦੀ ਕੁੱਲ ਦੇ ਵਿੱਚੋਂ ਸੀਗਾ। ਅਸੁਰ ਸੁਰ ਦਾ ਅਰਥ ਹੁੰਦਾ ਦੇਵ ਤੇ ਅਸੁਰ ਦਾ ਅਰਥ ਹੁੰਦਾ ਦੈਂਤ ਆਦਿਕ। ਉਹਨਾਂ ਦੀ ਕੁੱਲ ਦਾ ਇਹ ਬਭੀਖਣ ਪਰਮੇਸ਼ਰ ਦਾ ਭਗਤ ਹੋਇਆ। ਬਿਦਰ ਧਰੂ ਵਿਖਲੀ ਸਰਨਾਈ, ਬਿਦਰ ਧਰੂ ਤੇ ਵੇਸ਼ਵਾ ਇਹ ਵੀ ਸ਼ਰਣੀ ਆਏ। ਗਨਕਾ ਉਧਰੀ ਹਰ ਕਹੈ ਤੋਤ, ਇੱਥੇ ਉਹਦੇ ਵਾਲੇ ਪਾਸੇ ਨੂੰ ਇਸ਼ਾਰਾ ਹੈ। ਉਹ ਵੀ ਪਰਮੇਸ਼ਰ ਦੀ ਬੰਦਗੀ ਵਿੱਚ ਜੁੜ ਗਈ। ਵੇਸਵਾ ਦਾ ਵੀ ਤੋਤੇ ਨੂੰ ਰਾਮ ਰਾਮ ਜਪਾਉਂਦਿਆਂ ਉਹਦਾ ਵੀ ਉਧਾਰ ਹੋਇਆ। ਪਿਛਲੀਆਂ ਪੌੜੀਆਂ ਵਿੱਚ ਬੜੇ ਵਿਸਥਾਰ ਵਿੱਚ ਇਹਨਾਂ ਸਾਰਿਆਂ ਦਾ ਜ਼ਿਕਰ ਆਇਆ ਹੈ। ਇਸ ਲਈ ਦਾਸ ਦ੍ਰਿਸ਼ਟਾਂਤ ਮਾਤਰ ਬੇਨਤੀ ਕਰ ਰਿਹਾ। ਬਿਦਰ ਵਰਗੇ, ਧਰੂ ਵਰਗੇ ਨਿਰੰਕਾਰ ਪਰਮੇਸ਼ਰ ਦੇ ਭਗਤ ਹੋਏ, ਪ੍ਰਭੂ ਦੀ ਸ਼ਰਣੀ ਆਏ ਤੇ ਜੀਵਨ ਦੀ ਬਾਜੀ ਜਿੱਤ ਲਈ ਉਹਨਾਂ। ਧੰਨਾ ਜੱਟ ਵਖਾਣੀ ਹੈ, ਸਦਨਾ ਜਾਤ ਅਜਾਤ ਕਸਾਈ। ਭਗਤ ਧੰਨਾ ਜੱਟ ਆਖੀਦਾ ਹੈ ਅਤੇ ਸਦਨਾ ਦੁਨੀਆਂ ਦੀਆਂ ਜਾਤਾਂ ਦੇ ਵਿੱਚੋਂ ਨੀਚ ਜਾਤ ਵਾਲਾ ਕਸਾਈ ਹੋਇਆ ਹੈ। ਲੋਕੀ ਉਹਨੂੰ ਸਦਨਾ ਕਸਾਈ ਕਹਿੰਦੇ ਸੀ, ਪਰ ਪਰਮੇਸ਼ਰ ਦਾ ਨਾਮ ਜਪਿਆ, ਬੰਦਗੀ ਕੀਤੀ, ਉੱਤਮ ਹੋ ਗਿਆ, ਪੂਜਿਆ ਗਿਆ, ਸਤਿਕਾਰ ਵਡਿਆਈ ਪ੍ਰਾਪਤ ਹੋਈ ਉਹਨਾਂ ਨੂੰ। ਧੰਨੇ ਜੱਟ ਨੇ ਪਰਮਾਤਮਾ ਦੀ ਬੰਦਗੀ ਕੀਤੀ, ਸੰਸਾਰ ਜਗਤ ਵਿੱਚ ਵਡਿਆਈ ਮਿਲੀ, ਸਤਿਕਾਰ ਮਿਲਿਆ, ਪੂਜਿਆ ਗਿਆ। ਫਿਰ ਹੋਰ ਜ਼ਿਕਰ ਕਰਦੇ ਨੇ, ਭਗਤ ਕਬੀਰ ਜੁਲਾਹੜਾ, ਨਾਮਾ ਸ਼ਿੰਬਾ ਹਰ ਗੁਣ ਗਾਈ। ਕਬੀਰ ਭਗਤ ਜੁਲਾਇਆ ਅਤੇ ਨਾਮਾ ਸ਼ਿੰਬਾ ਹੋ ਕੇ ਹਰੀ ਪਰਮਾਤਮਾ ਦੇ ਗੁਣ ਗਾਉਣ ਲੱਗੇ ਤੇ ਜਗਤ ਵਿੱਚ ਸੰਸਾਰ ਵਿੱਚ ਵਡਿਆਈ ਪ੍ਰਾਪਤ ਹੋਈ। ਕੁਲ ਰਵਿਦਾਸ ਚਮਾਰ ਹੈ, ਸੈਣ ਸਨਾਤੀ ਅੰਦਰ ਨਾਈ। ਚਮਿਆਰ ਦੀ ਕੁੱਲ ਵਿੱਚ ਰਵਿਦਾਸ ਭਗਤ ਜੀ ਪੈਦਾ ਹੋਏ ਔਰ ਨੀਵੀਆਂ ਕੌਮਾਂ ਵਿੱਚੋਂ ਗਿਣੇ ਜਾਣ ਵਾਲੇ ਨਾਈ ਉਹਨਾਂ ਵਿੱਚ ਭਗਤ ਸੈਣ ਜੀ ਪੈਦਾ ਹੋਏ। ਨਿਰੰਕਾਰ ਪਰਮਾਤਮਾ ਦੀ ਬੰਦਗੀ ਭਗਤ ਸੈਣ ਜੀ ਨੇ ਕੀਤੀ, ਭਗਤ ਰਵਿਦਾਸ ਜੀ ਨੇ ਕੀਤੀ, ਸੰਸਾਰ ਜਗਤ ਦੇ ਵਿੱਚ ਮਾਣ ਸਤਿਕਾਰ ਪ੍ਰਾਪਤ ਹੋਇਆ, ਲੋਕ ਪਰਲੋਕ ਵਿੱਚ ਪੂਜੇ ਗਏ, ਲੋਕ ਉਹਨਾਂ ਨੂੰ ਨਮਸਕਾਰਾਂ ਕਰਦੇ ਨੇ। ਕੋਇਲ ਪਾਲੈ ਕਾਮਣੀ, ਅੰਤ ਮਿਲੈ ਆਪਣੇ ਕੁੱਲ ਜਾਈ। ਕਹਿਣ ਲੱਗੇ ਜਿਸ ਤਰ੍ਹਾਂ ਕੌਣੀ ਕੋਇਲ ਦੇ ਬੱਚੇ ਪਾਲਦੀ ਹੈ ਪਰ ਅਖੀਰ ਨੂੰ ਉਹ ਆਪਣੇ ਮਾਪਿਆਂ ਦੀ ਕੁੱਲ ਵਿੱਚ ਜਾ ਕੇ ਮਿਲ ਜਾਂਦੇ ਆ, ਜਿਹੜੀ ਕੋਇਲ ਹੈ ਸਾਧ ਸੰਗਤ, ਭਾਵੇਂ ਪਿੱਛੇ ਵੀ ਇਹਨਾਂ ਦਾ ਜ਼ਿਕਰ ਆਇਆ, ਜਿਹੜੀ ਕੋਇਲ ਹੈ ਉਹ ਆਪਣੇ ਬੱਚੇ ਆਪ ਨਹੀਂ ਕੱਢਦੀ। ਜਦੋਂ ਕੋਇਲ ਨੇ ਆਂਡੇ ਦੇਣੇ ਨਾ, ਉਹ ਕਾਂ ਦੇ ਆਲਣੇ ਚ ਆਂਡੇ ਦੇ ਆਉਂਦੀ ਜਾ ਕੇ, ਕੋਇਲ ਤੇ ਕਾਂ ਦਾ ਆਲਣਾ ਨੇੜੇ ਨੇੜੇ ਹੁੰਦਾ, ਲਾਗੇ ਲਾਗੇ ਦਰਖਤ ਹੋਣਗੇ। ਕੋਇਲ ਨੇ ਆਂਡੇ ਦੇ ਦੇਣੇ ਕਾਂ ਦੇ ਆਲਣੇ ਚ, ਤੇ ਉਹ ਕਾਂ ਤੇ ਕੌਣੀ ਉਹਨਾਂ ਆਂਡਿਆਂ ਦੇ ਵਿੱਚੋਂ ਬੱਚੇ ਕੱਢ ਲੈਂਦੇ, ਚੋਗਾ ਵੀ ਲਿਆ ਕੇ ਦਿੰਦੇ ਫਿਰ ਉਹਨਾਂ ਨੂੰ। ਤੇ ਜਦੋਂ ਉਸ ਕੋਇਲ ਦੇ ਬੱਚਿਆਂ ਦੇ ਥੋੜੇ ਜਿਹੇ ਖੰਭ ਨਿਕਲ ਆਉਂਦੇ ਨੇ, ਉੱਡਣ ਜੋਗੇ ਹੋ ਜਾਂਦੇ ਆ, ਕੋਇਲ ਨੂੰ ਪਤਾ ਵੇਖੋ ਕਿੰਨੀ ਮੱਤ, ਉਹਨੂੰ ਵੀ ਪਰਮੇਸ਼ਰ ਨੇ ਬੁੱਧ ਦਿੱਤੀ ਹੈ। ਉਹ ਜਿਹੜੀ ਕੋਇਲ ਹੈ ਉਹ ਫਿਰ ਲਾਗੇ ਦਰਖਤ ਦੇ ਉੱਤੇ ਬਹਿ ਕੇ ਬੋਲਦੀ ਹੈ ਉੱਚੀ ਉੱਚੀ ਆਪਣੀ ਆਵਾਜ਼ 'ਚ। ਬੜੀ ਮਿੱਠੀ ਬੋਲੀ ਹੈ ਕੋਇਲ ਦੀ, ਕੋਈ ਬੜਾ ਸੁੰਦਰ ਗਾਉਂਦਾ ਹੋਵੇ, ਬੜਾ ਸੋਹਣਾ ਕੀਰਤਨ ਕਰਦਾ ਹੋਵੇ, ਆਵਾਜ਼ ਪਿਆਰੀ ਹੋਵੇ, ਅੱਜ ਸਹਿਜ ਸੁਭਾਏ ਕਹਿ ਦਿੰਦੇ ਇਹਦੀ ਕੋਇਲ ਵਰਗੀ ਆਵਾਜ਼ ਹੈ, ਬੜਾ ਮਿੱਠਾ ਹੈ, ਬੜਾ ਪਿਆਰਾ ਹੈ ਇਸਦਾ ਗਲਾ। ਤੇ ਕੋਇਲ ਹੁਣ ਜਦੋਂ ਆਪਣੇ ਆਲਣੇ ਦੇ ਕੋਲ ਬੈਠ ਕੇ ਬੋਲਦੀ ਹੈ, ਤੂੰ ਜਿਹੜੇ ਬੱਚੇ ਨੇ ਉਹਦੇ ਕਾਂ ਦੇ ਆਲਣੇ ਵਿੱਚ ਬੈਠੇ ਜਿਹੜੇ, ਉਹ ਆਵਾਜ਼ ਪਛਾਣ ਲੈਂਦੇ ਆਪਣੀ ਮਾਂ ਦੀ ਕਿ ਸਾਡੀ ਕੁੱਲ ਇਹ ਨਹੀਂ ਗੀ, ਸਾਡੀ ਅੰਸ਼ਵੰਸ਼ ਇਹ ਕਾਂ ਨਹੀਂ, ਅਸੀਂ ਕੋਇਲ ਦੇ ਬੱਚੇ ਹਾਂ। ਤੇ ਜਦੋਂ ਖੰਭ ਨਿਕਲ ਆਉਂਦੇ ਉੱਡ ਕੇ ਆਪਣੀ ਮਾਂ ਕੋਲ ਚਲੇ ਜਾਂਦੇ ਬੱਚੇ। ਕੋਇਲ ਪਾਲੇ ਕਾਮਣੀ, ਭਾਈ ਗੁਰਦਾਸ ਜੀ ਕਹਿ ਰਹੇ, ਕਹਿਣ ਲੱਗੇ ਜਿੱਦਾਂ ਕੌਣੀ ਭਾਵ ਕਾਂ ਦੀ ਜਿਹੜਾ ਫੀਮੇਲ ਹੈ, ਮਾਦਾ ਹੈ, ਉਹ ਕੌਣੀ ਕੋਇਲ ਦੇ ਬੱਚਿਆਂ ਨੂੰ ਪਾਲਦੀ ਹੈ, ਆਪਣੀ ਅੰਸ਼ ਵੰਸ਼ ਜਾਣਦੀ ਹੈ, ਪਰੰਤੂ ਅੰਤ ਨੂੰ ਆਪਣੇ ਮਾਪਿਆਂ ਦੀ ਬੋਲੀ ਸੁਣ ਕੇ ਭਾਵ ਕੋਇਲਾਂ ਦੀ ਕੁੱਲ ਦੇ ਵਿੱਚ ਹੀ ਜਾ ਮਿਲਦੇ ਹਨ, ਸੰਸਾਰ ਜਗਤ ਦੇ ਵਿੱਚ, ਦੁਨੀਆਂ ਦੇ ਵਿੱਚ। ਇਸ ਤਰ੍ਹਾਂ ਸਾਧ ਸੰਗਤ ਜਗਤ ਦੇ ਵਿੱਚ, ਸ੍ਰਿਸ਼ਟੀ ਦੇ ਵਿੱਚ, ਦੁਨੀਆਂ 'ਚ ਜਿੰਨੀ ਮਰਜ਼ੀ ਕਾਵਾਂ ਰੌਲੀ ਪੈ ਰਹੀ ਹੋਵੇ, ਮਾਇਆ ਦੀ, ਪਦਾਰਥਾਂ ਦੀ, ਧਨ ਦੀ, ਦੌਲਤ ਦੀ, ਵਿਕਾਰਾਂ, ਬੁਰਿਆਈਆਂ, ਵਿਸ਼ਿਆਂ ਦੀ, ਜਿੰਨਾ ਮਰਜ਼ੀ ਮਾਇਆ ਦਾ, ਮੋਹ ਦਾ, ਪਦਾਰਥਾਂ ਦਾ ਕਾਵਾਂ ਰੌਲੀ ਪੈ ਰਹੀ ਹੋਵੇ, ਪਰ ਜਿਹੜੇ ਗੁਰਮੁਖ ਜਾਣੇ ਹਨ ਉਹ ਗੁਰੂ ਦੀ ਆਵਾਜ਼ ਸੁਣ ਕੇ ਸਤਿਗੁਰੂ ਦੀ ਸ਼ਰਨ ਵਿੱਚ ਚਲੇ ਜਾਂਦੇ, ਸਤਿਗੁਰ ਦੇ ਚਰਨਾਂ 'ਚ ਜਾ ਪਹੁੰਚਦੇ। ਕੋਇਲ ਪਾਲੈ ਕਾਮਣੀ, ਅੰਤ ਮਿਲੇ ਆਪਣੇ ਕੁੱਲ ਜਾਈ। ਇਸੇ ਤਰ੍ਹਾਂ ਕੋਈ ਨੀਵੀਂ ਜਾਤ ਵਿੱਚ ਪੈਦਾ ਹੋਇਆ, ਕੋਈ ਉੱਚੀ ਜਾਤ ਵਿੱਚ ਪੈਦਾ ਹੋਇਆ, ਇਹ ਅਲੱਗ ਅਲੱਗ ਭਾਵੇਂ ਬਾਤਾਂ ਵਾਂ, ਜਿਹੜੇ ਬੰਦਗੀ ਵਿੱਚ ਜੁੜ ਗਏ, ਨਾਮ ਸਿਮਰਨ ਵਿੱਚ ਲੀਨ ਹੋ ਗਏ, ਉਹ ਪਰਮਾਤਮਾ ਦੀ ਕੁੱਲ ਹੀ ਹੋ ਗਏ, ਪਰਮੇਸ਼ਰ ਦੇ ਚਰਨਾਂ ਵਿੱਚ, ਗੁਰੂ ਦੇ ਚਰਨਾਂ ਵਿੱਚ ਜਾ ਜੁੜੇ। ਸਭ ਜਾਤਾਂ ਗੋਤਾਂ ਮੁੱਕ ਗਈਆਂ ਉਹਨਾਂ ਦੀਆਂ। ਕ੍ਰਿਸ਼ਨ ਜਸ਼ੋਦਾ ਪਾਲਿਆ, ਵਾਸਦੇਵ ਕੁੱਲ ਕਵਲ ਸਦਾਈ। ਕਹਿੰਦੇ ਕ੍ਰਿਸ਼ਨ ਨੂੰ ਜਸ਼ੋਦਾ ਨੇ ਪਾਲਿਆ ਸੀ, ਜੰਮਿਆ ਕਿਤੇ, ਕਿਉਂਕਿ ਕੰਸ ਨੇ ਆਪਣੀ ਭੈਣ ਤੇ ਆਪਣੇ ਭਣਵਈਏ ਨੂੰ ਕੈਦ ਕੀਤਾ ਸੀ। ਕੰਸ ਕ੍ਰਿਸ਼ਨ ਜੀ ਦਾ ਮਾਮਾ ਸੀ ਤੇ ਕੰਸ ਦੀ ਭੈਣ ਸੀ ਦੇਵਕੀ, ਦੇਵਕੀ ਦਾ ਪਤੀ ਸੀ ਵਾਸਦੇਵ। ਇਹ ਜੇਲ ਦੇ ਵਿੱਚ, ਕੈਦ ਦੇ ਵਿੱਚ ਹੀ ਇਹਨਾਂ ਦੇ ਘਰ ਬੱਚਾ ਪੈਦਾ ਹੋਇਆ ਕ੍ਰਿਸ਼ਨ। ਕੰਸ ਨੂੰ ਕਿਸੇ ਜੋਤਸ਼ੀ ਨੇ ਦੱਸਿਆ ਸੀ ਤੂੰ ਆਪਣੇ ਭਾਣਜੇ ਦੇ ਹੱਥੋਂ ਅਰਥਾਤ ਭਣੇਵੇਂ ਦੇ ਹੱਥੋਂ ਮਰਨਾ। ਉਹ ਕਹਿੰਦਾ ਸੀ ਮੈਂ ਆਪਣੇ ਭੈਣ ਭਣਵਈਏ ਨੂੰ ਕੈਦ ਕਰ ਦਿੰਦਾ, ਜਿਹੜਾ ਬੱਚਾ ਇਹਨਾਂ ਦੇ ਘਰ ਜੰਮੇਗਾ ਮਾਰ ਦਿਆ ਕਰਾਂਗਾ, ਮੈਨੂੰ ਕੌਣ ਮਾਰ ਸਕਦਾ, ਪਰਮੇਸ਼ਰ ਦਾ ਭਾਣਾ ਨਰੰਕਾਰ ਦਾ ਭਾਣਾ ਐਸਾ ਵਰਤਿਆ। ਇਹ ਫਿਰ ਦੇਵਕੀ ਤੇ ਵਾਸਦੇਵ ਦੇ ਘਰ ਉਸ ਜੇਲ੍ਹ ਦੇ ਵਿੱਚ ਹੀ ਕ੍ਰਿਸ਼ਨ ਪੈਦਾ ਹੋਇਆ। ਉਸ ਜੇਲ੍ਹ ਦੇ ਸਾਰੇ ਦਰਵਾਜ਼ੇ ਇਹਦੇ ਪੈਦਾ ਹੋਣ ਵੇਲੇ ਖੁੱਲ੍ਹ ਗਏ। ਇਹ ਵਾਸਦੇਵ ਫਿਰ ਰਾਤੋ ਰਾਤ ਇਸ ਬੱਚੇ ਨੂੰ ਜਸ਼ੋਦਾ ਦੇ ਕੋਲ ਛੱਡ ਕੇ ਆਇਆ ਸੀ। ਜਸ਼ੋਦਾ ਦੇ ਪਤੀ ਦਾ ਨਾਂ ਸੀ ਨੰਦ, ਉਹਨਾਂ ਦੇ ਪਾਸੇ ਪਲਿਆ ਜਾ ਕੇ। ਬਚਨ ਸੁਣਦੇ ਹੁਣ, ਕਹਿਣ ਲੱਗੇ ਕਿਸ਼ਨ ਜਸ਼ੋਦਾ ਪਾਲਿਆ, ਵਾਸਦੇਵ ਕੁੱਲ ਕਵਲ ਸਦਾਈ। ਕ੍ਰਿਸ਼ਨ ਨੂੰ ਜਸ਼ੋਦਾ ਨੇ ਪਾਲਿਆ, ਪਰੰਤੂ ਵਾਸਦੇਵ ਦੀ ਕੁੱਲ ਦਾ ਕਮਲ ਹੀ ਕਹਿਲਾਇਆ। ਉਹਨਾਂ ਨੇ ਬਹੁਤ ਭਲਾ ਕੀਤਾ ਇਹਨਾਂ ਦਾ, ਪਰੰਤੂ ਜਿਹੜੀ ਇਹਦੀ ਕੁੱਲ ਗਿਣੀ ਗਈ ਹੈ ਉਹ ਵਾਸਦੇਵ ਦੀ ਕੁੱਲ ਹੀ ਹੈ, ਤੇ ਪਰਮੇਸ਼ਰ ਦਾ ਭਗਤ, ਦੁਆਪਰ ਯੁੱਗ ਦਾ ਅਵਤਾਰੀ ਪੁਰਸ਼ ਕਹਿਲਾਇਆ। ਇਸੇ ਤਰ੍ਹਾਂ ਕਿਸੇ ਦੀ ਜਾਤ ਗੋਤ ਕੋਈ ਹੋਵੇ, ਕਿਤੇ ਕੋਈ ਪਲੇ, ਕਿਤੇ ਵੀ ਕਿਸੇ ਦਾ ਪਾਲਣ ਪੋਸ਼ਣ ਹੋਵੇ, ਜਿਹੜੇ ਪਰਮਾਤਮਾ ਦੀ ਬੰਦਗੀ ਵਾਲੇ ਹਨ, ਭਗਤੀ ਵਾਲੇ ਹਨ, ਨਾਮ ਸਿਮਰਨ ਵਿੱਚ ਜੁੜੇ ਹਨ, ਮਿਟ ਗਈਆਂ ਸਾਰੀਆਂ ਉਹਨਾਂ ਦੀਆਂ ਜਾਤਾਂ ਤੇ ਗੋਤਾਂ, ਮਿਟ ਗਏ ਭਰਮ ਤੇ ਭੇਦ ਜਿਹੜੇ ਦੁਨੀਆਂ ਦੇ ਬਣਾਏ ਸੀ, ਰੱਬ ਦੇ ਪਿਆਰੇ ਦੀ ਜਾਤ ਰੱਬ ਵਰਗੀ, ਜਿਵੇਂ ਰੱਬ ਦੀ ਕੋਈ ਜਾਤ ਨਹੀਂ, ਰੱਬ ਦੀ ਕੋਈ ਗੋਤ ਨਹੀਂ। ਇਹ ਵੱਖਰੀ ਬਾਤ ਹੈ ਕਿ ਸਾਡੇ ਵਿੱਚੋਂ ਅਜੇ ਸਭ ਕੁਝ ਮੁੱਕਿਆ ਨਹੀਂ, ਪਰ ਪ੍ਰਭੂ ਦੇ ਪਿਆਰੇ ਬੰਦਗੀ ਵਾਲੇ ਰੱਬ ਵਰਗੇ ਹੀ ਹੋ ਜਾਂਦੇ ਹਨ। ਘੇ ਭਾਂਡਾ ਨਾ ਵਿਚਾਰੀਐ, ਭਗਤਾਂ ਜਾਤ ਸਨਾਤ ਨਾ ਕਾਈ, ਜਿਵੇਂ ਘਿਓ ਦਾ ਭਾਂਡਾ ਨਹੀਂ ਵਿਚਾਰੀ ਦਾ, ਤਿਵੇਂ ਭਗਤਾਂ ਦੀ ਉੱਚੀ ਜਾਤ ਜਾਂ ਨੀਵੀਂ ਜਾਤ ਕੋਈ ਨਹੀਂ ਵਿਚਾਰਦਾ। ਬਾਣੀ ਚ ਇੱਕ ਬਚਨ ਆਇਆ, ਸਾਹਿਬ ਸੱਚੇ ਪਾਤਸ਼ਾਹ ਜੀ ਪਤਾ ਕੀ ਆਖਦੇ, ਕਹਿੰਦੇ ਘੇ ਪੱਟ ਭਾਂਡਾ ਕਹਿ ਨਾ ਕੋਏ, ਐਸਾ ਭਗਤ ਵਰਣਮੈ ਹੋਏ। ਬੜੇ ਪਿਆਰੇ ਅਰਥ ਜੇ ਸਾਧ ਸੰਗਤ ਇਸ ਦੇ। ਘੇ ਪੱਟ, ਘੇ ਦਾ ਅਰਥ ਵਾ ਘਿਓ, ਤੇ ਪੱਟ ਦਾ ਅਰਥ ਹੈ ਰੇਸ਼ਮ, ਜਿਵੇਂ ਆਪਾਂ ਇਹਨਾਂ ਦੇ ਬਸਤਰ ਆਦਿਕ ਪਹਿਨਦੇ ਹਾਂ, ਕੱਪੜੇ ਪਾਉਂਦੇ ਹਾਂ ਆਪਾਂ ਰੇਸ਼ਮ ਦੇ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਬਚਨ ਤਲੰਗ ਰਾਗ ਵਿੱਚ ਉਚਾਰਨ ਕੀਤਾ ਹੈ। ਸਾਹਿਬ ਸੱਚੇ ਪਾਤਸ਼ਾਹ ਜੀ ਦਾ ਫਰਮਾਨ ਹੈ, ਕਹਿਣ ਲੱਗੇ ਘੇ ਪੱਟ ਭਾਂਡਾ ਕਹਿ ਨਾ ਕੋਏ, ਐਸਾ ਭਗਤ ਵਰਨ ਮੈਂ ਹੋਏ, ਤੇਰੇ ਨਾਮ ਨਿਵੇਂ ਰਹੇ ਲਿਵ ਲਾਏ, ਨਾਨਕ ਤਿੰਨ ਦਰ ਭੀਖਿਆ ਪਾਏ। ਹੁਣ ਆਪਾਂ ਘਿਓ ਖਾਂਦੇ ਹਾਂ, ਦਾਲਾਂ ਸਬਜ਼ੀਆਂ ਆਦਿਕ ਬਣਾਉਂਦੇ, ਕਦੇ ਕਿਸੇ ਨੇ ਪੁੱਛਿਆ ਵੀ ਇਹ ਜਿਹੜਾ ਘਿਓ ਆ ਇਹ ਕਿੱਥੋਂ ਆਇਆ? ਹੁਣ ਜਿਹੜੇ ਆ ਗੁੱਜਰ ਆਦਿਕ ਲੋਕ ਨੇ, ਉਹਨਾਂ ਨੇ ਕਿੰਨੀਆਂ ਕਿੰਨੀਆਂ ਮੱਝਾਂ ਰੱਖੀਆਂ ਹੁੰਦੀਆਂ, ਉਹ ਫਿਰ ਸਾਧ ਸੰਗਤ ਦੁੱਧ ਵੀ ਵੇਚਦੇ ਆ, ਘਿਓ ਵੀ ਬਣਾਉਂਦੇ, ਮੱਖਣ ਵੀ ਬਣਾਉਂਦੇ। ਕਦੇ ਕਿਸੇ ਨੇ ਪੁੱਛਿਆ ਵੀ ਇਹ ਜਿਹੜਾ ਘਿਓ ਆ ਇਹ ਕਿੱਥੋਂ ਆਇਆ? ਕਿਸੇ ਨੀਵੀਂ ਜਾਤ ਵਾਲੇ ਨੇ ਤਾਂ ਨਹੀਂ ਬਣਾਇਆ? ਜੇ ਜਾਤ ਗੋਦ ਦਾ ਵਿਤਕਰਾ ਕਰਨਾ ਹੀ ਆ ਤੇ ਫਿਰ ਘਿਓ ਕਿਉਂ ਉਹਨਾਂ ਲੋਕਾਂ ਦੇ ਹੱਥੋਂ ਲੈ ਕੇ ਖਾਂਦੇ ਜੇ ਗਰੀਬ ਲੋਕਾਂ ਨੇ ਮੱਝਾਂ ਚਾਰੀਆਂ, ਨੀਵੀਆਂ ਜਾਤਾਂ ਦੇ ਲੋਕਾਂ ਨੇ ਮੱਝਾਂ ਡੰਗਰ ਗਾਈਆਂ ਪਾਲੀਆਂ ਤੇ ਦੁੱਧ ਚੋਇਆ, ਦੁੱਧ ਚੋ ਕੇ ਜਮਾਇਆ, ਫਿਰ ਰਿੜਕਿਆ, ਫਿਰ ਘਿਓ ਬਣਾਇਆ, ਉਹਦੇ ਤੋਂ ਮੱਖਣ ਬਣਾਇਆ। ਕਦੇ ਕਿਸੇ ਨੇ ਪੁੱਛਿਆ ਵੀ ਇਹ ਘਿਓ ਕਿੱਥੋਂ ਆਇਆ? ਪੱਟ ਦਾ ਅਰਥ ਹੈ ਕੱਪੜੇ, ਰੇਸ਼ਮ ਆਦਿਕ, ਜਿਸ ਨੂੰ ਆਪਾਂ ਸਿਲਕ ਦਾ ਕੱਪੜਾ ਕਹਿੰਦੇ ਨੇ। ਘੇ ਪੱਟ ਭਾਂਡਾ ਕਹੇ ਨਾ ਕੋਈ। ਹੁਣ ਆਪਾਂ ਦੁਕਾਨ ਤੋਂ ਕੱਪੜਾ ਖਰੀਦਣਾ, ਆਪਾਂ ਦੁਕਾਨਦਾਰ ਨੂੰ ਕਹੀਏ ਸਿਲਕ ਦਾ ਕੱਪੜਾ ਵਿਖਾ ਕੋਈ ਰੇਸ਼ਮ ਦਾ। ਹੁਣ ਰੇਸ਼ਮੀ ਕੱਪੜਾ ਲਿਆ ਖਰੀਦ, ਦਰਜੀ ਦੇ ਕੋਲੋਂ, ਟੇਲਰ ਦੇ ਕੋਲੋਂ ਸਵਾ ਕੇ ਗਲ ਪਾ ਲਿਆ। ਆਪਾਂ ਕਦੇ ਪੁੱਛਿਆ ਵੀ ਇਹ ਜਿਹੜਾ ਕੱਪੜਾ ਰੇਸ਼ਮ ਦਾ ਇਹ ਕਿਹਦੇ ਹੱਥਾਂ ਦਾ ਬੁਣਿਆ ਹੋਇਆ, ਕਿਸ ਦੇ ਹੱਥਾਂ ਦਾ ਸੀਤਾ ਹੋਇਆ, ਕਿਹਨੇ ਇਹਨੂੰ ਤਣਿਆ ਹੈ, ਕਿਹਨੇ ਇਹਨੂੰ ਬੁਣਿਆ ਹੈ, ਕਿੱਥੋਂ ਇਹ ਰੇਸ਼ਮ ਪੈਦਾ ਹੋਇਆ? ਸੀਤਾ ਸਤਾਇਆ ਕੱਪੜਾ ਵੀ ਆਪਾਂ ਲੈਣਾ ਹੋਵੇ ਰੈਡੀਮੇਡ, ਵੀ ਦੁਕਾਨਾਂ ਤੇ ਸਟੋਰਾਂ ਤੇ ਜਾਂਦੇ ਹਾਂ, ਕਦੇ ਸੋਚਿਆ ਵੀ ਇਹ ਕੱਪੜਾ ਕਿਹਦੇ ਹੱਥ ਦਾ ਬੁਣਿਆ ਹੋਇਆ, ਉੱਚੀ ਜਾਤ ਵਾਲੇ ਦਾ ਕਿ ਨੀਵੇਂ ਵਾਲੇ ਦਾ? ਜਿਸ ਤਰ੍ਹਾਂ ਕਹਿੰਦੇ ਘਿਓ ਰੇਸ਼ਮ ਆਦਿਕ ਦੇ ਬਾਰੇ ਚ ਕੁਝ ਨਹੀਂ ਪੁੱਛਿਆ ਜਾਂਦਾ, ਜਿੱਥੋਂ ਮਿਲਿਆ ਘਿਓ ਛਕ ਲਿਆ, ਵਰਤ ਲਿਆ, ਜਿੱਥੋਂ ਕੱਪੜਾ ਚੰਗਾ ਲੱਗਾ ਉਹ ਖਰੀਦ ਲਿਆ ਤੇ ਪਹਿਨ ਲਿਆ। ਘੇ ਪੱਟ ਭਾਂਡਾ ਕਹਿ ਨਾ ਕੋਏ, ਐਸਾ ਭਗਤ ਵਰਨ ਮੈਂ ਹੋਏ। ਏਦਾਂ ਹੀ ਪਰਮਾਤਮਾ ਦਾ ਪਿਆਰਾ ਭਗਤ ਹੈ, ਜਿਹੜੇ ਮਰਜ਼ੀ ਵਰਨ ਵਿੱਚ ਉਹ ਪੈਦਾ ਹੋਇਆ ਹੋਵੇ ਉਹ ਸੰਸਾਰ ਜਗਤ ਵਿੱਚ ਪੂਜਿਆ ਹੀ ਜਾਂਦਾ ਹੈ, ਭਾਵੇਂ ਉਹ ਖੱਤਰੀ ਹੈ, ਭਾਵੇਂ ਉਹ ਬ੍ਰਾਹਮਣ ਹੈ, ਤੇ ਭਾਵੇਂ ਉਹ ਵੈਸ਼ ਹੈ, ਤੇ ਭਾਵੇਂ ਉਹ ਸ਼ੂਦਰ ਹੈ, ਉਹਦੀ ਪੂਜਾ ਸੰਸਾਰ ਨੇ ਕਰਨੀ ਕਰਨੀ। ਭਗਤ ਰਵਿਦਾਸ ਜੀ ਫਿਮਾਰਾਂ ਦੇ ਘਰ ਪੈਦਾ ਹੋਏ, ਭਗਤ ਨਾਮਦੇਵ ਛੀਂਬਿਆਂ ਦੇ ਘਰ, ਭਗਤ ਸੈਣ ਨਾਈਆਂ ਦੇ ਘਰ ਪੈਦਾ ਹੋਏ। ਔਰ ਸਾਧ ਸੰਗਤ ਦੂਸਰੇ ਪਾਸੇ ਭਗਤ ਰਾਮਾਨੰਦ ਜੀ ਵਰਗੇ ਬ੍ਰਾਹਮਣਾਂ ਦੇ ਘਰ ਪੈਦਾ ਹੋਏ, ਭਗਤ ਧੰਨਾ ਜੱਟਾਂ ਦੇ ਘਰ ਪੈਦਾ ਹੋਏ। ਭਾਵੇਂ ਜਿਹੜੀਆਂ ਜਾਤਾਂ ਗੋਤਾਂ ਇਹ ਤੇ ਸੰਸਾਰ ਦੇ ਲੋਕਾਂ ਦੀਆਂ ਬਣਾਈਆਂ ਹੋਈਆਂ ਨੇ, ਇਹ ਤੇ ਵਰਣ ਵੰਡ ਹੋ ਗਈ, ਜਾਤਾਂ ਹੋ ਗਈਆਂ, ਗੋਤਾਂ ਹੋ ਗਈਆਂ, ਇਹ ਜਗਤ ਨੇ ਪੈਦਾ ਕੀਤੀਆਂ, ਸੰਸਾਰ ਦੇ ਲੋਕਾਂ ਨੇ ਬਣਾਈਆਂ, ਪਰ ਭਗਤ ਦੀ ਕੋਈ ਜਾਤ ਗੋਤ ਨਹੀਂ, ਉਹਦੀ ਜਾਤ ਰੱਬ ਜੈਸੀ, ਪਰਮਾਤਮਾ ਜੈਸੀ, ਉਹ ਰੱਬ ਵਰਗਾ ਬਣ ਜਾਂਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰਦੇ, ਘੇ ਭਾਂਡਾ ਨਾ ਵਿਚਾਰੀਐ ਭਗਤਾਂ ਜਾਤ ਸਨਾਤ ਨਾ ਕਾਈ। ਘਿਓ ਦਾ ਭਾਂਡਾ ਨਹੀਂ ਵਿਚਾਰੀਦਾ, ਇਹ ਭਾਂਡਾ ਕਿੱਥੋਂ ਆਇਆ, ਇਹ ਘਿਓ ਕਿੱਥੋਂ ਆਇਆ? ਇਸੇ ਤਰ੍ਹਾਂ ਭਗਤਾਂ ਦੀ ਉੱਚੀ ਜਾਂ ਨੀਵੀਂ ਜਾਤ ਦਾ ਕੋਈ ਵਿਚਾਰ ਨਹੀਂ ਹੈ, ਕੇਵਲ ਤੇ ਕੇਵਲ ਸੰਸਾਰ ਜਗਤ ਵਿੱਚ ਉਹਨਾਂ ਨੂੰ ਬੰਦਗੀ ਕਰਕੇ, ਭਗਤੀ ਕਰਕੇ ਸਤਿਕਾਰ ਮਿਲਦਾ, ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਵੱਸਦਾ ਹੈ ਸਤਨਾਮ ਸ੍ਰੀ ਵਾਹਿਗੁਰੂ, ਬੰਦਗੀ ਵਿੱਚ ਜੁੜੇ। ਭਾਂਡਾ ਭਾਵ ਜਿਹੜਾ ਘਿਓ ਹੈ, ਇਹ ਕਿਹੜੇ ਕੁੱਪੇ ਚ ਪਾਇਆ, ਕਿਹੜੇ ਡੱਬੇ ਦੇ ਵਿੱਚ ਪਾਇਆ, ਕਿੱਥੋਂ ਆਇਆ ਘਿਓ, ਕਦੇ ਨਹੀਂ ਕਿਸੇ ਨੇ ਵਿਚਾਰਿਆ। ਇਸ ਲਈ ਭਗਤ ਜਨਾਂ ਨੂੰ ਸਾਰੇ ਹੀ ਸਤਿਕਾਰ ਦੇ, ਪਿਆਰ ਦੇ, ਉਹਨਾਂ ਦੇ ਅੱਗੇ ਸਿਰ ਚੁਕਾਉਂਦੇ ਤੇ ਲੋਕ ਪ੍ਰਲੋਕ ਵਿੱਚ ਉਹਨਾਂ ਨੂੰ ਵਡਿਆਈ ਮਿਲਦੀ ਹੈ। ਚਰਨ ਕਮਲ ਸਤਿਗੁਰ ਸਰਨਾਈ, ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਦੇ ਚਰਨਾਂ ਕਮਲਾਂ ਦੀ ਸ਼ਰਨ ਲੈਣ ਵਾਲੇ ਨੇ, ਜਿਹੜੇ ਚਰਨਾਂ ਨਾਲ ਜੁੜਨ ਵਾਲੇ ਨੇ, ਜਿਹੜੇ ਉਹ ਅੰਤ ਸਮੇਂ ਪਰਮੇਸ਼ਰ ਦੇ ਧਾਮ ਵਿੱਚ ਜਾਣਗੇ, ਰੱਬ ਦੇ ਵਿੱਚ ਨਿਵਾਸ ਹੋਏਗਾ ਉਹਨਾਂ ਦਾ, ਕਿਉਂਕਿ ਜਿਉਂਦੇ ਜੀ ਵੀ ਸਤਿਗੁਰੂ ਨੇ ਉਹਨਾਂ ਨੂੰ ਪ੍ਰਭੂ ਚਰਨਾਂ ਨਾਲ ਜੋੜਿਆ, ਸਰੀਰ ਕਰਕੇ ਅਕਾਲ ਚਲਾਣਾ ਵੀ ਕਰ ਜਾਣ, ਉੱਤਮ ਹੀ ਉੱਤਮ ਹਨ ਉਹ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ। ਜਿਉਂਦੇ ਜੀ ਵੀ ਪਰਮੇਸ਼ਰ ਦੇ ਚਰਨਾਂ 'ਚ ਸਰੀਰ ਕਰਕੇ ਅਕਾਲ ਚਲਾਣਾ ਵੀ ਕਰ ਜਾਣ, ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਹੀ ਰਹਿੰਦੇ ਹਨ ਪ੍ਰਭੂ ਪਰਮੇਸ਼ਰ ਦੇ ਪਿਆਰੇ।